ਸਾਰੇ ਭੈਣ ਭਰਾਵਾਂ ਨੂੰ ਗਿਆਮਸੀ ਦੀ। ਅੱਜ ਸਵੇਰੇ ਅਸੀਂ ਖੁਦਾਵੰਦ ਦੇ ਕਲਾਮ ਦੇ ਵਿੱਚੋਂ ਦੇਖਣ ਜਾ ਰਹੇ ਹਾਂ ਰੋਮੀਆਂ, ਉਹਦਾ 13 ਬਾਬ, ਉਹਦੀ 8 ਤੋਂ ਲੈ ਕੇ 14 ਆਇਤ ਤੱਕ। ਅਤੇ ਸਾਡਾ ਅੱਜ ਦਾ ਵਿਸ਼ਾ ਹੈ ਕੰਮਾਂ ਦੇ ਵਿੱਚ ਪਿਆਰ। ਆਪਣੇ ਗੁਆਂਢੀ ਨੂੰ ਪਿਆਰ ਕਰੋ, 3 ਸ਼ਬਦ ਜੋ ਕਹਿਣਾ ਬਹੁਤ ਆਸਾਨ ਹੈ ਪਰ ਕਰਨਾ ਬਹੁਤ ਔਖਾ ਹੈ। ਇਹ ਸ਼ਬਦ ਹਰ ਤਰ੍ਹਾਂ ਦੇ ਸਵਾਲ ਪੁੱਛਦੇ ਹਨ, ਪਿਆਰ ਕੀ ਹੈ, ਮੇਰਾ ਗੁਆਂਢੀ ਕੌਣ ਹੈ, ਅਤੇ ਅਸਲ ਮਸੀਹੀ ਪਿਆਰ ਕਿਹੋ ਜਿਹਾ ਦਿਖਾਈ ਦਿੰਦਾ ਹੈ। ਜਿਵੇਂ ਕਿ ਅਸੀਂ ਆਪਣੇ ਈਸਟਰ ਉਪਦੇਸ਼ਾਂ ਤੋਂ ਬਾਅਦ ਰੋਮੀਆਂ ਨੂੰ ਲਿਖੀ ਪੌਲਸ ਦੀ ਚਿੱਠੀ ਵੱਲ ਵਾਪਸ ਆਉਂਦੇ ਹਾਂ, ਅਸੀਂ ਮਸੀਹੀ ਜੀਵਨ ਦੇ ਵਿਹਾਰਕ ਉਪਯੋਗ ਅਤੇ ਇਸ ਪ੍ਰਤੀਬਿੰਬ ਵੱਲ ਵਾਪਸ ਆਉਂਦੇ ਹਾਂ। ਪੌਲਸ ਦੀ ਵਿਆਖਿਆ ਕਿ ਮਸੀਹੀ ਜੀਵਨ ਜਿਉਣਾ ਨੇੜੇ ਤੋਂ ਕਿਹੋ ਜਿਹਾ ਦਿਖਾਈ ਦਿੰਦਾ ਹੈ। ਸਾਡੇ ਕੋਲ ਪੌਲਸ ਦਾ 11ਵਾਂ ਅਧਿਆਇ ਹੈ ਜਿਸ ਵਿੱਚ ਮਸੀਹ ਵਿੱਚ ਜੀਵਨ ਦੀਆਂ ਸ਼ਾਨਦਾਰ ਧਾਰਮਿਕ ਹਕੀਕਤਾਂ ਨੂੰ ਬਹੁਤ ਵਿਸਤਾਰ ਦੇ ਨਾਲ ਬਿਆਨ ਕੀਤਾ ਗਿਆ ਹੈ। ਅਤੇ ਅਧਿਆਇ 12 ਤੋਂ ਉਸਨੇ ਸਾਨੂੰ ਇਸ ਪ੍ਰਤੀ ਸਾਡੀ ਸਹੀ ਪ੍ਰਤੀਕਿਰਿਆ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਹ ਕੁਰਬਾਨੀ ਦਾ ਜਵਾਬ ਹੈ, ਇਹ ਪਰਿਵਰਤਨ ਦਾ ਜਵਾਬ ਹੈ, ਰੂਪਾਂਤਰਣ ਦਾ ਨਹੀਂ। ਇਹ ਸੰਜੀਦਾ ਮਨ ਦਾ ਜਵਾਬ ਹੈ, ਇਹ ਸੇਵਾ ਦਾ ਜਵਾਬ ਹੈ, ਪਿਆਰ ਦਾ ਜਵਾਬ ਹੈ। ਅਧਿਆਇ 12 ਵਿੱਚ ਉਸਨੇ ਸਾਨੂੰ ਦਿਖਾਇਆ ਪਿਆਰ ਸਾਡਾ ਜੀਵਨ ਜਿਉਣ ਦਾ ਤਰੀਕਾ, ਭਲਾਈ ਲਈ ਜਨੂੰਨ, ਪ੍ਰਭੂ ਲਈ ਜੋਸ਼, ਉਮੀਦ, ਧੀਰਜ ਅਤੇ ਵਫਾਦਾਰੀ। ਪਿਆਰ ਮਸੀਹੀ ਭਾਈਚਾਰਾ ਕਿਵੇਂ ਕੰਮ ਕਰਦਾ ਹੈ, ਪਿਆਰ ਉਧਾਰਤਾ, ਪ੍ਰਾਹੁਣਚਾਰੀ ਅਤੇ ਸਦਭਾਵਨਾ, ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿਚਕਾਰ। ਪਿਆਰ ਅਵਿਸ਼ਵਾਸੀ ਲੋਕਾਂ ਨਾਲ ਕਿਵੇਂ ਪੇਸ਼ ਆਉਂਦਾ ਹੈ, ਕੋਈ ਸਰਾਪ ਨਹੀਂ ਸਗੋਂ ਅਸੀਸ, ਕੋਈ ਬਦਲਾ ਨਹੀਂ, ਇਸ ਨੂੰ ਪ੍ਰਭੂ 'ਤੇ ਛੱਡ ਦਿਓ। ਅਧਿਆਇ 13 ਦੀ 1-7 ਵਿੱਚ ਸਾਡੇ ਕੋਲ ਉਹ ਭਾਗ ਸੀ ਜੋ ਅਧਿਕਾਰੀਆਂ ਪ੍ਰਤੀ ਸਾਡੀ ਅਧੀਨਗੀ ਬਾਰੇ ਗੱਲ ਕਰਦਾ ਹੈ, ਅਤੇ ਉਹ ਵੀ ਮੈਨੂੰ ਲੱਗਦਾ ਹੈ ਪਿਆਰ ਬਾਰੇ ਦੇਖਿਆ ਜਾ ਸਕਦਾ ਹੈ। ਅਸੀਂ ਇਸ ਨੂੰ ਕਹਿ ਸਕਦੇ ਹਾਂ ਪਿਆਰ ਅਧਿਕਾਰੀਆਂ ਨਾਲ ਜਿਸ ਤਰੀਕੇ ਨਾਲ ਅਸੀਂ ਜੁੜਦੇ ਹਾਂ, ਅਧੀਨਗੀ ਅਧਿਕਾਰ ਪਰਮੇਸ਼ੁਰ ਵੱਲੋਂ ਆਉਂਦਾ ਹੈ। ਅਧੀਨ ਰਹੋ, ਆਪਣਾ ਦੇਣ ਦਾਨ ਜਿਹੜਾ ਦੇਣਦਾਰ ਆ ਉਹ ਅਦਾ ਕਰੋ। ਅਤੇ ਹੁਣ ਇਸ ਹਵਾਲੇ ਵਿੱਚ ਆਇਤ 8-14 ਪੌਲਸ ਸਾਨੂੰ ਦਿਖਾਉਂਦਾ ਹੈ ਕਿ ਇਹ ਸੱਚਾ ਪਿਆਰ ਅਸਲ ਵਿੱਚ ਨਵੇਂ ਨਿਯਮ ਦੇ ਨੈਤਿਕਤਾ ਦੇ ਕੇਂਦਰ ਵਿੱਚ ਹੈ। ਸੱਚਾ ਪਿਆਰ ਅਸਲ ਵਿੱਚ ਇੱਕ ਈਸਾਈ ਜੀਵਨ, ਈਸਾਈ ਜਾਂ ਮਸੀਹੀ ਹੋਣ ਦੇ ਅਰਥ ਦੇ ਕੇਂਦਰ ਵਿੱਚ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇੱਕ ਵੀ ਹੁਕਮ ਹੈ ਜੋ ਬਾਕੀ ਸਾਰਿਆਂ ਲਈ ਤਰਕਪੂਰਨ ਸ਼ੁਰੂਆਤੀ ਬਿੰਦੂ ਵਜੋਂ ਕੰਮ ਕਰਦਾ ਹੈ? ਕੀ ਕੋਈ ਅਜਿਹਾ ਹੁਕਮ ਹੈ ਜਿਸ ਤੋਂ ਬਾਕੀ ਸਾਰੇ ਨਿਕਲਦੇ ਹਨ? ਮੈਨੂੰ ਲੱਗਦਾ ਹੈ ਕਿ ਇੱਕ ਹੈ, ਅਤੇ ਮੈਨੂੰ ਲੱਗਦਾ ਹੈ ਕਿ ਇਹ ਉਹ ਹੈ ਜੋ ਪੌਲਸ ਸਾਨੂੰ ਇਸ ਹਵਾਲੇ ਵਿੱਚ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਅਸੀਂ ਅੱਜ ਦੇਖ ਰਹੇ ਹਾਂ। ਇਹ ਸਾਨੂੰ ਸਿਖਾ ਰਿਹਾ ਹੈ ਕਿ ਪੁਰਾਣੇ ਨਿਯਮ ਦੇ ਕਾਨੂੰਨ ਦੇ ਸਾਰੇ ਹੁਕਮ ਇਸ ਮੰਗ ਵਿੱਚ ਜਿਹੜੇ ਆ ਉਹ ਆਉਂਦੇ ਹਨ ਜਾਂ ਇਸ ਦੇ ਸਿਰੇ 'ਤੇ ਹਨ। ਉਹ ਕੀ ਹੈ? ਉਹ ਹੈ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰਨਾ। ਇਸ ਲਈ ਜਿਵੇਂ ਕਿ ਅਸੀਂ ਕੰਮਾਂ ਵਿੱਚ ਪਿਆਰ ਦਾ ਅਧਿਐਨ ਕਰਦੇ ਹਾਂ, ਪਹਿਲਾਂ ਧਿਆਨ ਦੇਈਏ। ਪਿਆਰ ਇੱਕ ਅਜਿਹਾ ਕਰਜ਼ਾ ਹੈ ਜਿਸ ਦਾ ਅਸੀਂ ਕਦੇ ਭੁਗਤਾਨ ਕਰ ਨਹੀਂ ਸਕਦੇ। ਮੈਨੂੰ ਹੈਰਾਨੀ ਹੈ ਕਿ ਤੁਸੀਂ ਇੱਕ ਅਜਿਹਾ ਕਰਜ਼ਾ ਹੋਣ ਦੀ ਕਲਪਨਾ ਕਰ ਸਕਦੇ ਹੋ ਜਿਸ ਦਾ ਤੁਸੀਂ ਕਦੇ ਭੁਗਤਾਨ ਕਰਨਾ ਖਤਮ ਨਹੀਂ ਕਰ ਸਕਦੇ। ਸ਼ਾਇਦ ਅਸੀਂ ਕਰ ਸਕਦੇ ਹਾਂ 2026 ਦੇ ਸ਼ੁਰੂਆਤ ਵਿੱਚ UK ਦਾ ਰਾਸ਼ਟਰੀ ਕਰਜ਼ਾ 2.9 ਟ੍ਰਿਲੀਅਨ ਹੈ, ਅਤੇ ਇਹ 1960 ਦੇ ਦਹਾਕੇ ਤੋਂ ਬਾਅਦ ਸਭ ਤੋਂ ਵੱਡਾ ਹੈ, ਅੱਗੇ ਵੱਧ ਹੈ। ਅਤੇ ਦੇਸ਼ ਦੇ ਹਰ ਘਰ ਲਈ 1 ਲੱਖ ਪੌਂਡ ਦੇ ਬਰਾਬਰ ਹੈ। ਸਾਡਾ ਸਮਾਜ ਕਰਜ਼ੇ ਦੇ ਦੁਆਲੇ ਘੁੰਮਦਾ ਹੈ, ਸਾਡੇ ਗਿਰਵੀਨਾਮੇ 'ਤੇ ਕਰਜ਼ਾ ਹੈ। ਇਹ ਪਹਿਲਾ ਮਿਆਰੀ ਗਿਰਵੀਨਾਮਾ 25 ਸਾਲਾਂ ਦਾ ਹੁੰਦਾ ਸੀ, ਹੁਣ ਲੋਕਾਂ ਨੂੰ ਇਸ ਨੂੰ 30, 35, 40 ਸਾਲਾਂ ਤੋਂ ਵੱਧ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਾਡੇ ਕ੍ਰੈਡਿਟ ਕਾਰਡਾਂ, ਕਾਰ ਲੋਨਾਂ, ਵਿਦਿਆਰਥੀ ਲੋਨਾਂ 'ਤੇ ਕਰਜ਼ਾ, ਇਹ ਸੁਝਾਅ ਦਿੱਤਾ ਗਿਆ ਹੈ ਕਿ ਜੇਕਰ UK ਵਿੱਚ ਹਰ ਕਿਸੇ ਨੂੰ ਹੁਣ ਆਪਣੇ ਕਰਜ਼ੇ ਵਾਪਸ ਕਰਨੇ ਪੈਂਦੇ ਤਾਂ ਅੱਜ ਦੇਸ਼ ਢਹਿ ਜਾਵੇਗਾ। ਜੇਕਰ ਸਾਡੇ ਦੇਸ਼ ਨੂੰ ਅੱਜ ਰਾਸ਼ਟਰੀ ਕਰਜ਼ਾ ਅਦਾ ਕਰਨਾ ਪੈਂਦਾ ਤਾਂ ਸਾਰਾ ਕੋਈ ਹਫੜਾ ਦਫੜੀ ਵਿੱਚ ਡੁੱਬ ਜਾਵੇਗਾ, ਕਿਉਂਕਿ ਸਾਡੀ ਆਰਥਿਕਤਾ ਕਰਜ਼ੇ ਦੇ ਇੱਕ ਵੱਡੇ ਪਹਾੜ 'ਤੇ ਬਣੀ ਹੋਈ ਹੈ। ਜੇਕਰ ਤੁਸੀਂ ਆਪਣੇ ਮਨਾਂ ਨੂੰ ਕੁਝ ਹਫ਼ਤੇ ਪਿੱਛੇ ਛੱਡ ਦਿੰਦੇ ਹੋ, ਜਦੋਂ ਅਸੀਂ ਰੋਮੀਆਂ ਵਿੱਚ ਆਖਰੀ ਵਾਰ ਸੀ ਤਾਂ ਅਸੀਂ ਅਧਿਕਾਰੀਆਂ ਦੇ ਸਾਹਮਣੇ ਆਪਣੀ ਜ਼ਿੰਮੇਵਾਰੀਆਂ ਦੇ ਤੇਰਵੇਂ ਜਿਹੜਾ ਬਾਪ ਸੀ ਦੇ ਪਹਿਲੇ ਹਿੱਸੇ ਵਿੱਚ ਸੋਚ ਰਹੇ ਸੀ। ਅਤੇ ਇਸ ਸੰਦਰਭ ਵਿੱਚ ਪੌਲੁਸ ਨੇ ਆਪਣੇ ਪਾਠਕਾਂ ਨੂੰ ਕਿਹਾ, ਉਹਨਾਂ ਸਾਰਿਆਂ ਨੂੰ ਭੁਗਤਾਨ ਕਰੋ ਜੋ ਉਹਨਾਂ ਦਾ ਬਕਾਇਆ ਹੈ। ਉਸਨੇ ਕਿਹਾ, ਜੇਕਰ ਤੁਸੀਂ ਟੈਕਸ ਦੇਣਾ ਹੈ ਤਾਂ ਟੈਕਸ ਦਿਓ, ਜੇਕਰ ਮਾਲੀਆ ਹੈ ਤਾਂ ਮਾਲੀਆ, ਜੇਕਰ ਸਤਿਕਾਰ, ਜੇਕਰ ਸਨਮਾਨ ਤਾਂ ਸਨਮਾਨ ਦਿਓ। ਪੌਲੁਸ ਜੋ ਆਮ ਸਿਧਾਂਤ ਸਥਾਪਿਤ ਕਰ ਰਿਹਾ ਹੈ ਉਹ ਹੈ ਆਪਣੇ ਕਰਜ਼ੇ ਅਦਾ ਕਰੋ। ਇਸ ਪੱਤਰ ਵਿੱਚ ਕਈ ਵਾਰ ਪੌਲੁਸ ਨੇ ਮਸੀਹੀਆਂ ਦੇ ਕਰਜ਼ੇ ਅਦਾ ਕਰਨ ਦੀ ਮਹੱਤਵਤਾ 'ਤੇ ਜ਼ੋਰ ਦਿੱਤਾ ਹੈ। ਅਸੀਂ ਇੱਕ ਅਵਿਸ਼ਵਾਸੀ ਦੁਨੀਆ ਦੇ ਕਰਜ਼ਦਾਰ ਹਾਂ ਕਿ ਇਸ ਨਾਲ ਖੁਸ਼ਖਬਰੀ ਸਾਂਝੀ ਕੀਤੀ ਜਾਵੇ। ਪਹਿਲਾ ਬਾਪ ਦੀ ਚੌਦਵੀਂ ਆਇਤ, ਅਸੀਂ ਪਵਿੱਤਰ ਜੀਵਨ ਜਿਉਣ ਲਈ ਪਵਿੱਤਰ ਆਤਮਾ ਦੇ ਕਰਜ਼ਦਾਰ ਹਾਂ, 8:12, ਅਤੇ ਅਸੀਂ ਆਪਣੇ ਟੈਕਸ ਅਦਾ ਕਰਨ ਲਈ ਰਾਜ ਦੇ ਕਰਜ਼ਦਾਰ ਹਾਂ, 13:6। ਖੈਰ, ਜਿਵੇਂ ਕਿ ਅਸੀਂ ਆਇਤ 8 ਵਿੱਚ ਜਾਂਦੇ ਹਾਂ, ਪੌਲੁਸ ਦੇ ਮਨ ਵਿੱਚ ਅਜੇ ਵੀ ਕਰਜ਼ੇ ਦਾ ਇਹ ਵਿਚਾਰ ਹੈ। ਉਹ ਕਹਿੰਦਾ ਹੈ, ਕਿਸੇ ਦੇ ਵੀ ਕੁਝ ਦੇਣਦਾਰ ਨਾ ਬਣੋ ਸਿਵਾਏ ਇੱਕ ਦੂਜੇ ਨੂੰ ਪਿਆਰ ਕਰਨ ਦੇ। ਇਹ ਹੈ ਕਿ ਸਾਨੂੰ ਆਪਣੇ ਕਰਜ਼ੇ ਅਦਾ ਕਰਨ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ ਜਿਸਦੇ ਵੀ ਅਸੀਂ ਕਰਜ਼ਦਾਰ ਹਾਂ, ਪਰ ਇੱਕ ਕਰਜ਼ਾ ਹੈ ਜੋ ਹਮੇਸ਼ਾ ਬਕਾਇਆ ਰਹੇਗਾ ਕਿਉਂਕਿ ਅਸੀਂ ਇਸ ਨੂੰ ਕਦੇ ਵੀ ਅਦਾ ਨਹੀਂ ਕਰ ਸਕਦੇ। ਉਹ ਹੈ ਪਿਆਰ ਕਰਨਾ ਸਾਡਾ ਫਰਜ਼। ਅਸੀਂ ਕਦੇ ਵੀ ਉਸ ਬਿੰਦੂ ਤੱਕ ਨਹੀਂ ਪਹੁੰਚ ਸਕਦੇ ਜਿੱਥੇ ਅਸੀਂ ਕਹਿੰਦੇ ਹਾਂ, ਬਸ ਮੈਂ ਕਾਫ਼ੀ ਪਿਆਰ ਕੀਤਾ ਹੈ। ਹਾਂ, ਅਸੀਂ ਹਮੇਸ਼ਾ ਸੰਪੂਰਨ ਪਿਆਰ ਤੋਂ ਘੱਟ ਰਹਾਂਗੇ, ਜਿਵੇਂ ਕਿ ਅਸੀਂ ਹਮੇਸ਼ਾ ਆਪਣੇ ਆਪ ਵਿੱਚ ਕਿਸੇ ਵੀ ਕਿਸਮ ਦੀ ਸੰਪੂਰਨਤਾ ਤੋਂ ਘੱਟ ਰਹਿੰਦੇ ਹਾਂ। ਤਾਕਤ ਪਰ ਫਿਰ ਵੀ ਸਾਨੂੰ ਪਿਆਰ ਮੁਹੱਬਤ ਕਰਨ ਦਾ ਹੁਕਮ ਦਿੱਤਾ ਗਿਆ ਹੈ। ਜਦੋਂ ਅਸੀਂ ਪਰਮਾਤਮਾ ਦੇ ਪਿਆਰ ਦੀ ਡੂੰਘਾਈ 'ਤੇ ਵਿਚਾਰ ਕਰਦੇ ਹਾਂ ਤਾਂ ਜੋ ਉਸਨੂੰ ਆਪਣੇ ਇਕਲੌਤੇ ਪੁੱਤਰ ਨੂੰ ਇਸ ਧਰਤੀ 'ਤੇ ਚੱਲਣ ਲਈ ਅਤੇ ਭੇਜਣ ਅਤੇ ਅੰਤ ਵਿੱਚ ਉਸੀ ਸ੍ਰਿਸ਼ਟੀ ਦੇ ਹੱਥੋਂ ਕੁੱਟਿਆ ਅਤੇ ਸਰੀਰ 'ਤੇ ਚੜ੍ਹਾਇਆ ਜਾਣ ਲਈ ਪ੍ਰੇਰਿਤ ਕਰੇਗੀ, ਤਾਂ ਇਹ ਪਿਆਰ ਦੀ ਇੰਨੀ ਡੂੰਘਾਈ ਹੈ ਕਿ ਸਮਝ ਤੋਂ ਬਾਹਰ ਹੈ। ਅਸੀਂ ਇਸ ਤਰ੍ਹਾਂ ਦੇ ਪਿਆਰ ਦਾ ਭੁਗਤਾਨ ਕਦੇ ਨਹੀਂ ਕਰ ਸਕਦੇ। ਅਸੀਂ ਕਦੇ ਵੀ ਪਿੱਛੇ ਨਹੀਂ ਹਟ ਸਕਦੇ ਅਤੇ ਸਹੀ ਨਹੀਂ ਕਹਿ ਸਕਦੇ ਕਿ ਇਹ ਮੈਂ ਕਾਫ਼ੀ ਪਿਆਰ ਕੀਤਾ ਹੈ। ਅਤੇ ਇਸ ਲਈ ਅਸੀਂ ਆਪਣੀ ਜ਼ਿੰਦਗੀ ਇਸ ਅਦਾਇਗੀ ਨਾ ਕੀਤੇ ਕਰਜ਼ੇ ਨੂੰ ਆਪਣੇ ਨਾਲ ਲੈ ਕੇ ਜਿਉਂਦੇ ਹਾਂ। ਪਿਆਰ ਇੱਕ ਅਜਿਹਾ ਕਰਜ਼ਾ ਹੈ ਜਿਸਦਾ ਅਸੀਂ ਕਦੇ ਭੁਗਤਾਨ ਨਹੀਂ ਕਰ ਸਕਦੇ। ਪਰਮਾਤਮਾ ਲਈ ਪਿਆਰ, ਇੱਕ ਦੂਜੇ ਲਈ ਪਿਆਰ, ਆਪਣੇ ਗੁਆਂਢੀ ਲਈ ਪਿਆਰ, ਆਪਣੇ ਆਲੇ ਦੁਆਲੇ ਦੇ ਲੋਕਾਂ ਲਈ ਪਿਆਰ, ਸਾਡੇ ਪਿਆਰ ਦਾ ਕਰਜ਼ਾ ਕਦੇ ਵੀ ਵਾਪਸ ਨਹੀਂ ਕੀਤਾ ਜਾ ਸਕਦਾ। ਸਥਾਨਕ ਅਧਿਕਾਰੀ ਅਤੇ ਮੇਰਾ ਮੰਨਣਾ ਹੈ ਕਿ ਜ਼ਿਆਦਾਤਰ ਵੱਡੀਆਂ ਸੰਸਥਾਵਾਂ ਜਦੋਂ ਉਹ ਸਾਲ ਲਈ ਆਪਣੇ ਬਜਟ ਬਣਾ ਰਹੇ ਹੁੰਦੇ ਹਨ ਤਾਂ ਉਹਨਾਂ ਨੂੰ ਮਾੜੇ ਕਰਜ਼ੇ ਦਾ ਪ੍ਰਬੰਧ ਕਰਨਾ ਪੈਂਦਾ ਹੈ। ਉਹਨਾਂ ਵਿੱਚ ਕਰਜ਼ੇ ਦੀ ਇੱਕ ਰਕਮ ਸ਼ਾਮਲ ਹੁੰਦੀ ਹੈ ਜੋ ਕਦੇ ਵੀ ਵਾਪਸ ਨਹੀਂ ਕੀਤੀ ਜਾ ਸਕਦੀ ਕਿਉਂਕਿ ਲੋਕਾਂ ਨੇ ਇੱਕ ਦੌੜਾਕ ਕੀਤਾ ਸੀ ਅਤੇ ਕਦੇ ਵੀ ਭੁਗਤਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ। ਫਿਰ ਕਈ ਸਾਲਾਂ ਬਾਅਦ ਉਹ ਉਸ ਕਰਜ਼ੇ ਨੂੰ ਮੁਆਫ ਕਰ ਦੇਣਗੇ, ਜਿਵੇਂ ਕਿ ਇਕੱਠਾ ਨਹੀਂ ਕੀਤਾ ਜਾ ਸਕਦਾ। ਹੁਣ ਭਾਵੇਂ ਪਿਆਰ ਇੱਕ ਅਦਾਇਗੀ ਯੋਗ ਕਰਜ਼ਾ ਹੈ, ਇਹ ਉਸ ਕਿਸਮ ਦਾ ਅਦਾਇਗੀ ਯੋਗ ਕਰਜ਼ਾ ਨਹੀਂ ਹੈ। ਕਰਜ਼ਾ ਕਦੇ ਵੀ ਮੁਆਫ ਨਹੀਂ ਕੀਤਾ ਜਾ ਸਕਦਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਇਸ ਨੂੰ ਕਦੇ ਨਹੀਂ ਅਦਾ ਕਰਾਂਗਾ, ਇਸ ਲਈ ਮੈਂ ਇਸ ਨੂੰ ਭੁੱਲ ਜਾਵਾਂਗਾ। ਮੈਂ ਪਿਆਰ ਵਿੱਚ ਜੋ ਦੇਣਦਾਰ ਹਾਂ ਉਹ ਕਦੇ ਨਹੀਂ ਅਦਾ ਕਰ ਸਕਦਾ, ਇਸ ਲਈ ਮੈਂ ਪਿਆਰ ਕਰਨਾ ਬੰਦ ਕਰ ਦੇਵਾਂਗਾ। ਨਹੀਂ, ਅਸੀਂ ਇਹ ਨਹੀਂ ਕਰ ਸਕਦੇ। ਇਸ ਦੀ ਬਜਾਏ ਅਸੀਂ ਜੋ ਕਰਦੇ ਹਾਂ ਉਹ ਇਹ ਹੈ ਕਿ ਅਸੀਂ ਅਦਾਇਗੀ ਪ੍ਰਬੰਧ ਵਿੱਚ ਦਾਖਲ ਹੁੰਦੇ ਹਾਂ, ਨਿਯਮਿਤ ਤੌਰ 'ਤੇ ਭੁਗਤਾਨ ਕਰਨ ਦਾ ਪ੍ਰਬੰਧ, ਜਦੋਂ ਕਿ ਜਾਣਦੇ ਹੋਏ ਕਿ ਅਸੀਂ ਇਸ ਨੂੰ ਕਦੇ ਵੀ ਅਦਾ ਨਹੀਂ ਕਰ ਸਕਦੇ ਅਤੇ ਇਸ ਅਦਾਇਗੀ ਪ੍ਰਬੰਧ ਲਈ ਸਾਨੂੰ ਆਪਣੇ ਪੂਰੇ ਦਿਲ, ਆਪਣੀ ਪੂਰੀ ਆਤਮਾ ਅਤੇ ਆਪਣੇ ਪੂਰੇ ਦਿਮਾਗ ਨਾਲ ਯਹੋਵਾ ਆਪਣੇ ਪਰਮੇਸ਼ਰ ਨੂੰ ਪਿਆਰ ਕਰਨ ਦੀ ਲੋੜ ਹੁੰਦੀ ਹੈ। ਇਹ ਸਾਨੂੰ ਇੱਕ ਦੂਜੇ ਨੂੰ ਪਿਆਰ ਕਰਨ ਦੀ ਲੋੜ ਹੈ, ਇਹ ਸਾਨੂੰ ਆਪਣੇ ਗੁਆਂਢੀਆਂ ਨੂੰ ਪਿਆਰ ਕਰਨ ਦੀ ਲੋੜ ਹੈ, ਇਹ ਕਿ ਸਾਨੂੰ ਆਪਣੇ ਦੁਸ਼ਮਣਾਂ ਨੂੰ ਵੀ ਪਿਆਰ ਕਰਨ ਦੀ ਲੋੜ ਹੈ, ਇਹ ਕਿ ਪਿਆਰ ਦਾ ਉੱਚਾ ਸੱਦਾ ਹੈ। ਪਿਆਰ ਇੱਕ ਸਥਾਈ ਅਦਾਇਗੀ ਯੋਗ ਕਰਜ਼ਾ ਹੈ ਜਿਸ ਨੂੰ ਸਾਨੂੰ ਆਪਣੀਆਂ ਜ਼ਿੰਦਗੀਆਂ ਅਦਾ ਕਰਨ ਵਿੱਚ ਬਿਤਾਉਣਾ ਪੈਂਦਾ ਹੈ, ਜਾਂ ਸਾਨੂੰ ਆਪਣੀ ਜ਼ਿੰਦਗੀ ਜਿਹੜੀ ਉਹ ਦੇਣੀ ਪੈਂਦੀ ਹੈ। ਪਿਆਰ ਇੱਕ ਅਜਿਹਾ ਕਰਜ਼ਾ ਹੈ ਸਾਨੂੰ ਜਿਸ ਨੂੰ ਅਸੀਂ ਕਦੇ ਵੀ ਅਦਾ ਨਹੀਂ ਕਰ ਸਕਦੇ। ਦੂਸਰੀ ਗੱਲ ਧਿਆਨ ਦਿਓ, ਪਿਆਰ ਪਰਮੇਸ਼ੁਰ ਦੇ ਸਾਰੇ ਹੁਕਮਾਂ ਦੀ ਪੂਰਤੀ ਹੈ। ਆਇਤ 8, ਕਿਸੇ ਦਾ ਵੀ ਕਰਜ਼ਦਾਰ ਨਾ ਬਣੋ ਸਿਵਾਏ ਇੱਕ ਦੂਜੇ ਨੂੰ ਪਿਆਰ ਕਰਨ ਦੇ, ਕਿਉਂਕਿ ਜੋ ਦੂਜੇ ਨੂੰ ਪਿਆਰ ਕਰਦਾ ਹੈ ਉਸਨੇ ਕਾਨੂੰਨ ਨੂੰ ਪੂਰਾ ਕੀਤਾ ਹੈ। ਆਓ ਦੇਖੀਏ ਕਿ ਬਾਕੀ ਧਰਮ ਗ੍ਰੰਥ ਪਿਆਰ ਬਾਰੇ, ਕਾਨੂੰਨ ਦੀ ਪੂਰਤੀ ਬਾਰੇ ਕੀ ਕਹਿੰਦੇ ਹਨ। ਇਹ ਸਭ ਲੇਵੀਆਂ 19:18 ਤੋਂ ਮਿਲਦਾ ਹੈ, ਜੋ ਕਹਿੰਦਾ ਹੈ, ਤੂੰ ਬਦਲਾ ਨਾ ਲਵੇਂ ਅਤੇ ਨਾ ਹੀ ਆਪਣੇ ਲੋਕਾਂ ਦੇ ਪੁੱਤਰਾਂ ਨਾਲ ਵੈਰ ਰੱਖੇ, ਪਰ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰੀਂ, ਮੈਂ ਯਹੋਵਾ ਹਾਂ। ਅਤੇ ਕੀ ਤੁਹਾਨੂੰ Matthew 22 ਵਿੱਚ ਇੱਕ ਵਕੀਲ ਨਾਲ ਪ੍ਰਭੂ ਯਿਸੂ ਮਸੀਹ ਦੀ ਮੁਲਾਕਾਤ ਯਾਦ ਹੈ? ਗੁਰੂ ਜੀ, ਕਾਨੂੰਨ ਵਿੱਚ ਸਭ ਤੋਂ ਵੱਡਾ ਹੁਕਮ ਕਿਹੜਾ ਹੈ? ਅਤੇ ਉਸਨੂੰ ਹੁਕਮ ਦਿੱਤਾ, ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੇ ਸਾਰੇ ਗਿਆਨ ਨਾਲ, ਆਪਣੇ ਸਾਰੇ ਦਿਲ ਦਿਮਾਗ ਨਾਲ ਪਿਆਰ ਕਰ। ਇਹ ਪਹਿਲਾ ਅਤੇ ਮਹਾਨ ਹੁਕਮ ਹੈ। ਅਤੇ ਦੂਜਾ ਇਹ ਇਸ ਤਰ੍ਹਾਂ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਹਨਾਂ ਦੋ ਹੁਕਮਾਂ ਉੱਤੇ ਸਾਰੀ ਵਿਵਸਥਾ ਅਤੇ ਨਬੀਆਂ ਦੀਆਂ ਲਿਖਤਾਂ ਨਿਰਭਰ ਕਰਦੀਆਂ ਹਨ। ਫਿਰ ਪ੍ਰਭੂ ਯਿਸੂ ਦਾ ਭਰਾ ਯਕੂਬ 2:8 ਵਿੱਚ ਆਪਣੀ ਚਿੱਠੀ ਵਿੱਚ ਇਸੇ ਵਿਸ਼ੇ ਨੂੰ ਚੁੱਕਦਾ ਹੈ, ਜਦੋਂ ਕਹਿੰਦਾ ਹੈ, ਜੇ ਤੁਸੀਂ ਸੱਚਮੁੱਚ ਧਰਮ ਗ੍ਰੰਥ ਦੇ ਅਨੁਸਾਰ ਸ਼ਾਹੀ ਕਾਨੂੰਨ ਨੂੰ ਪੂਰਾ ਕਰਦੇ ਹੋ, ਤਾਂ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ, ਤਾਂ ਤੂੰ ਚੰਗਾ ਕਰ ਰਿਹਾ ਹੈ। ਇਸ ਪਿਛੋਕੜ ਦੇ ਵਿਰੁੱਧ ਪੌਲੁਸ ਕਹਿੰਦਾ ਹੈ, ਕਿਉਂਕਿ ਜਿਹੜਾ ਦੂਜੇ ਨੂੰ ਪਿਆਰ ਕਰਦਾ ਹੈ ਉਸਨੇ ਕਾਨੂੰਨ ਨੂੰ ਪੂਰਾ ਕੀਤਾ ਹੈ। ਪਿਆਰ ਪਰਮੇਸ਼ੁਰ ਦੇ ਸਾਰੇ ਹੁਕਮਾਂ ਦੀ ਪੂਰਤੀ ਹੈ। ਹੁਣ ਸਾਨੂੰ ਇਸ ਨੂੰ ਬਾਕੀ ਪੱਤਰ ਦੇ ਸੰਦਰਭ ਵਿੱਚ ਅਤੇ ਖਾਸ ਕਰਕੇ ਅਧਿਆਇ 7 ਵਿੱਚ ਕਾਨੂੰਨ ਨੂੰ ਪੂਰਾ ਕਰਨ ਬਾਰੇ ਪੌਲੁਸ ਦੇ ਬਿਆਨਾਂ ਦੇ ਸੰਦਰਭ ਵਿੱਚ ਸਮਝਣ ਦੀ ਲੋੜ ਹੈ। ਉੱਥੇ ਪੌਲੁਸ ਦਲੀਲ ਦਿੰਦਾ ਹੈ ਕਿ ਅਸੀਂ ਖੁਦ ਕਾਨੂੰਨ ਨੂੰ ਪੂਰਾ ਕਰਨ ਵਿੱਚ ਅਸਮਰੱਥ ਹਾਂ, ਕਿਉਂਕਿ ਅਸੀਂ ਡਿੱਗੇ ਹੋਏ ਹਾਂ, ਸਵੈ ਕੇਂਦਰਿਤ ਅਤੇ ਪਾਪੀ ਹਾਂ। ਉਸਨੇ ਅੱਗੇ ਲਿਖਿਆ ਕਿ ਪਰਮੇਸ਼ੁਰ ਨੇ ਸਾਡੇ ਲਈ ਉਹ ਕੀਤਾ ਜੋ ਕਾਨੂੰਨ ਨਹੀਂ ਕਰ ਸਕਿਆ। ਉਸਨੇ ਸਾਨੂੰ ਕਾਨੂੰਨ ਦੀ ਸਜ਼ਾ ਤੋਂ ਆਪਣੇ ਪੁੱਤਰ ਦੀ ਮੌਤ ਦੁਆਰਾ, ਆਪਣੇ ਅੰਦਰੂਨੀ ਆਤਮਾ ਦੁਆਰਾ ਕਾਨੂੰਨ ਦੇ ਬੰਧਨਾਂ ਤੋਂ ਬਚਾਇਆ ਹੈ, ਕਿਉਂਕਿ ਪਰਮੇਸ਼ੁਰ ਨੇ ਜੋ ਕੀਤਾ ਸੀ ਉਹ ਸੀ ਜੋ ਸਾਨੂੰ ਕਾਨੂੰਨ ਦੀਆਂ ਧਾਰਮਿਕ ਜ਼ਰੂਰਤਾਂ ਸਾਡੇ ਵਿੱਚ ਪੂਰੀਆਂ ਹੋਣ। ਜੋ ਪਾਪੀ ਸੁਭਾਅ ਅਨੁਸਾਰ ਨਹੀਂ, ਸਗੋਂ ਆਤਮਾ ਅਨੁਸਾਰ ਅਸੀਂ ਜਿਉਂਦੇ ਰਹੀਏ। ਹੁਣ ਅਧਿਆਇ 13 ਵਿੱਚ ਉਹ ਆਪਣਾ ਧਿਆਨ ਉਸ ਪੂਰਤੀ ਦੇ ਸਾਧਨਾਂ ਤੋਂ ਬਦਲਦਾ ਹੈ। ਪਵਿੱਤਰ ਆਤਮਾ ਇਸ ਪ੍ਰਕਿਰਤੀ ਵੱਲ ਸਾਡਾ ਧਿਆਨ ਕਰਦੀ ਹੈ ਕਿ ਪਿਆਰ ਇੱਕ ਅਦਾਇਗੀ ਨਾ ਕੀਤਾ ਜਾਣ ਵਾਲਾ ਕਰਜ਼ ਹੈ, ਇੱਕ ਕਰਜ਼ਾ ਜੋ ਕਦੇ ਵੀ ਪੂਰਾ ਅਦਾ ਨਹੀਂ ਕੀਤਾ ਜਾ ਸਕਦਾ। ਫਿਰ ਵੀ ਪਿਆਰ ਪਰਮੇਸ਼ੁਰ ਦੇ ਸਾਰੇ ਹੁਕਮਾਂ ਦੀ ਪੂਰਤੀ ਹੈ। ਤਾਂ ਅਸੀਂ ਕਾਨੂੰਨ ਅਤੇ ਪਿਆਰ ਨੂੰ ਕਿਵੇਂ ਬਰਾਬਰ ਕਰਦੇ ਹਾਂ? ਟਿਮ ਕੈਲਰ ਕਹਿੰਦਾ ਹੈ ਕਿ ਪਰਮੇਸ਼ੁਰ ਦਾ ਕਾਨੂੰਨ ਦੂਜਿਆਂ ਨੂੰ ਪਿਆਰ ਕਰਨ, ਸਾਡੇ ਆਲੇ ਦੁਆਲੇ ਦੇ ਲੋਕਾਂ ਲਈ ਭਲਾ ਕਰਨ ਬਾਰੇ ਪਰਮੇਸ਼ੁਰ ਦਾ ਦਿਸ਼ਾ ਨਿਰਦੇਸ਼ ਹੈ। ਪੌਲੁਸ ਕਹਿ ਰਿਹਾ ਹੈ ਕਿ ਕਾਨੂੰਨ ਸਿਰਫ ਦਿਸ਼ਾ ਨਿਰਦੇਸ਼ ਤੋਂ ਵੱਧ ਹਨ, ਉਹ ਪ੍ਰੇਮ ਰਖਾਵਾਂ ਹਨ। ਪੌਲੁਸ ਆਇਤ 9 ਵਿੱਚ ਕਹਿੰਦਾ ਹੈ, ਕਿਉਂਕਿ ਹੁਕਮ ਵਿੱਚ ਤੂੰ ਵਿਚਾਰ ਨਾ ਕਰ, ਤੂੰ ਕਤਲ ਨਾ ਕਰ, ਤੂੰ ਚੋਰੀ ਨਾ ਕਰ, ਤੂੰ ਲੋਭ ਨਾ ਕਰ, ਅਤੇ ਕੋਈ ਹੋਰ ਹੁਕਮ ਇਸ ਵਿੱਚ ਸੰਖੇਪ ਵਿੱਚ ਹਨ, ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਪਰਮੇਸ਼ੁਰ ਦੇ ਹੁਕਮ ਹੁਕਮ ਪਿਆਰ ਵਾਲੇ ਇਸ਼ਾਰਾ ਕਰਦੇ ਹਨ। ਪਰਮੇਸ਼ੁਰ ਦੇ ਹੁਕਮ ਸਾਨੂੰ ਦਿਖਾਉਂਦੇ ਹਨ ਕਿ ਪਿਆਰ ਅਸਲ ਵਿੱਚ ਕੀ ਹੈ, ਪਿਆਰ ਅਸਲ ਵਿੱਚ ਕਿੱਦਾਂ ਹੁੰਦਾ ਹੈ। ਜੇਕਰ ਤੁਸੀਂ ਸੱਚਮੁੱਚ ਲੋਕਾਂ ਨੂੰ ਪਿਆਰ ਕਰਦੇ ਹੋ, ਜੇਕਰ ਤੁਹਾਡੇ ਕੋਲ ਆਪਣੇ ਗੁਆਂਢੀ ਲਈ ਸੱਚੇ ਪਿਆਰ ਦੀ ਸੱਚੀ ਈਸ਼ਵਰੀ ਭਾਵਨਾ ਹੈ, ਤਾਂ ਤੁਸੀਂ ਉਸ ਤੋਂ ਚੋਰੀ ਨਹੀਂ ਕਰੋਗੇ, ਤੁਸੀਂ ਉਸਦੀ ਪਤਨੀ ਨਾਲ ਨਹੀਂ ਭੱਜੋਗੇ। ਪਿਆਰ ਦੇ ਕਾਨੂੰਨ ਦੁਆਰਾ ਪਿਆਰ ਕਰਨ ਦਾ ਮਤਲਬ ਕਿ ਅਸੀਂ ਵਿਚਾਰ ਕਰਦੇ ਹਾਂ ਕਿ ਸਾਡੀ ਹਰ ਕਾਰਵਾਈ ਸਾਡੇ ਆਲੇ ਦੁਆਲੇ ਦੇ ਲੋਕਾਂ ਅਤੇ ਦੂਜੇ ਲੋਕਾਂ 'ਤੇ ਕਿਵੇਂ ਪ੍ਰਭਾਵ ਪਾਵੇਗੀ। ਅਤੇ ਜੋ ਸੱਚਮੁੱਚ ਪਿਆਰ ਕਰਦਾ ਹੈ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਇੱਕ ਸੁਹਾਵਣਾ ਜੀਵਨ ਜੀਵੇਗਾ, ਕਿਉਂਕਿ ਪਿਆਰ ਤੋਂ ਬਾਹਰ ਜੀਣ ਵਿੱਚ ਸਾਡੇ ਸਮਾਜ ਲਈ ਬਹੁਤ ਲਾਭ ਹੈ। ਪਰ ਇੱਥੇ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਅਸੀਂ ਕਾਨੂੰਨ ਅਤੇ ਪਿਆਰ ਦੇ ਵਿਚਕਾਰ ਸੰਬੰਧਾਂ ਬਾਰੇ ਸੋਚਦੇ ਹਾਂ, ਕਿਉਂਕਿ ਸਾਡੇ ਸਮਾਜ ਵਿੱਚ ਅਤੇ ਸੱਚਮੁੱਚ ਸਾਡੇ ਗਿਰਜਾਘਰਾਂ ਵਿੱਚ ਵੀ ਕੁਝ ਲੋਕ ਹਨ ਜੋ ਪਿਆਰ ਦੇ ਇਸ ਨਿਯਮ ਦੀ ਵਰਤੋਂ ਸਥਿਤੀ ਨੈਤਿਕਤਾ ਨੂੰ ਸਾਰੇ ਮੁੱਦਿਆਂ ਦਾ ਨਿਰਣਾ ਕਰਨ ਦੇ ਤਰੀਕੇ ਵਜੋਂ ਲਾਗੂ ਕਰਨ ਲਈ ਕਰਦੇ ਹਨ। ਉਹਨਾਂ ਦਾ ਦ੍ਰਿਸ਼ਟੀਕੋਣ ਦਲੀਲ ਦਿੰਦਾ ਹੈ ਕਿ ਪਿਆਰ ਦੀ ਮੰਗ ਤੋਂ ਇਲਾਵਾ ਕੋਈ ਵੀ ਨੈਤਿਕ ਸੰਪੂਰਨਤਾ ਨਹੀਂ ਹੈ। ਕਿਸੇ ਵੀ ਅਤੇ ਸਰ ਅਤੇ ਸਾਰੇ ਹੋਰ ਹੁਕਮਾਂ ਦੀ ਵਿਆਖਿਆ ਸਥਿਤੀ ਦੇ ਮੱਦੇਨਜ਼ਰ ਕੀਤੀ ਜਾਣੀ ਚਾਹੀਦੀ ਹੈ। ਕੀ ਅਸੀਂ ਹੁਕਮਾਂ ਦੀ ਪਾਲਣਾ ਕਰਦੇ ਹਾਂ ਅਤੇ ਅਸੀਂ ਉਹਨਾਂ ਦੀ ਪਾਲਣਾ ਕਿਵੇਂ ਕਰਦੇ ਹਾਂ, ਇਹ ਕੇਸ ਦਰ ਕੇਸ ਦੇ ਆਧਾਰ 'ਤੇ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਪਿਆਰ ਹਮੇਸ਼ਾ ਮਾਮਲੇ ਦਾ ਫੈਸਲਾ ਕਰੇਗਾ। ਮੈਨੂੰ ਲੱਗਦਾ ਹੈ ਕਿ ਇਸ ਦਾ ਸਾਰ ਆਧੁਨਿਕ ਜੀਵਨ ਦੇ ਦਿਆਲੂ ਬਣੋ ਰਵੱਈਏ ਵਿੱਚ ਦਿੱਤਾ ਜਾ ਸਕਦਾ ਹੈ। ਤੁਸੀਂ ਜਦੋਂ ਵੀ ਕਰੋ ਦਿਆਲੂ ਬਣੋ, ਪਰ ਦਿਆਲਤਾ ਦੀ ਆਧੁਨਿਕ ਉਸਾਰੀ ਹਮੇਸ਼ਾ ਸੱਚੀ ਦਿਆਲਤਾ ਨਹੀਂ ਹੁੰਦੀ, ਪਿਆਰ ਨਹੀਂ ਹੈ। ਉਦਾਹਰਨ ਵਜੋਂ ਪਰਮੇਸ਼ਰ ਸਾਨੂੰ ਝੂਠ ਨਾ ਬੋਲਣ ਦਾ ਹੁਕਮ ਦਿੰਦਾ ਹੈ, ਪਰ ਮੰਨ ਲਓ ਕਿ ਮੇਰਾ ਕੋਈ ਦੋਸਤ ਮੈਨੂੰ ਪੁੱਛਦਾ ਹੈ ਕਿ ਕਿਸੇ ਹੋਰ ਦੋਸਤ ਨੇ ਸੱਚਮੁੱਚ ਉਹਨਾਂ ਬਾਰੇ ਕੁਝ ਬੁਰਾ ਕਿਹਾ ਹੈ। ਸੱਚਾਈ ਨਾਲ ਜਵਾਬ ਦੇ ਕੇ ਮੈਂ ਇਹਨਾਂ ਦੋਵਾਂ ਵਿਚਕਾਰ ਸੰਬੰਧਾਂ ਨੂੰ ਵਿਗਾੜ ਸਕਦਾ ਹਾਂ। ਇਸ ਲਈ ਉਹਨਾਂ ਦੋਵਾਂ ਲਈ ਪਿਆਰ ਮੰਗ ਕਰਦਾ ਹੈ ਕਿ ਮੈਂ ਝੂਠ ਬੋਲਾਂ। ਕੀ ਇਹ ਸਹੀ ਹੈ ਕਿ ਦਿਆਲੂ ਬਣੋ ਦਾ ਇਹੀ ਅਰਥ ਹੈ ਕਿ ਇਹ ਪਿਆਰ ਕਰਨ ਵਾਲੀ ਚੀਜ਼ ਹੈ? ਮੈਨੂੰ ਨਹੀਂ ਲੱਗਦਾ ਕਿ ਇਹ ਉਹ ਹੈ ਜੋ ਪੌਲੁਸ ਸੁਝਾਅ ਦੇ ਰਿਹਾ ਹੈ। ਸਾਨੂੰ ਦੂਜਿਆਂ ਨੂੰ ਪਿਆਰ ਕਰਨਾ ਚਾਹੀਦਾ ਅਤੇ ਪਿਆਰ ਉਸ ਤਰੀਕੇ ਦਾ ਕਸੌਟੀ ਦਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਮੈਂ ਦੂਜਿਆਂ ਦੇ ਸੰਬੰਧ ਵਿੱਚ ਆਪਣੇ ਆਪ ਨੂੰ ਪੇਸ਼ ਕਰਦਾ ਹਾਂ। ਪਰ ਪਿਆਰ ਦੀ ਉਹ ਮੰਗ ਜੇਕਰ ਪਰਮਾਤਮਾ ਦੇ ਹੁਕਮਾਂ ਦੁਆਰਾ ਸੂਚਿਤ ਅਤੇ ਆਕਾਰ ਦਿੱਤੀ ਜਾਂਦੀ ਹੈ ਤਾਂ ਇਹ ਮੈਨੂੰ ਪਰਮਾਤਮਾ ਦੁਆਰਾ ਦਿੱਤੇ ਗਏ ਹੋਰ ਹੁਕਮਾਂ ਦੀ ਪਾਲਣਾ ਕਰਨ ਤੋਂ ਮੁਕਤ ਨਹੀਂ ਕਰਦੀ, ਕਿਉਂਕਿ ਸੱਚਾਈ ਇਹ ਹੈ ਕਿ ਪਿਆਰ ਇੱਕ ਉਦੇਸ਼ ਨੈਤਿਕ ਮਿਆਰ ਤੋਂ ਬਿਨਾਂ ਆਪਣੇ ਪ੍ਰਬੰਧ ਨਹੀਂ ਕਰ ਸਕਦਾ। ਇੱਕ ਉਦੇਸ਼ ਪਰਿਭਾਸ਼ਾ ਤੋਂ ਬਿਨਾਂ ਦਰਅਸਲ ਉਹ ਉਦੇਸ਼ ਨੈਤਿਕ ਮਿਆਰ ਪਰਮਾਤਮਾ ਦੇ ਦ੍ਰਿਸ਼ਟੀਕੋਣ ਤੋਂ ਸਭ ਤੋਂ ਪਿਆਰੀ ਚੀਜ਼ ਹੈ। ਜਦੋਂ ਵਿਭਚਾਰੀ ਕਹਿੰਦਾ ਹੈ ਅਸੀਂ ਇਸ ਦੀ ਮਦਦ ਨਹੀਂ ਕਰ ਸਕੇ, ਅਸੀਂ ਹੁਣੇ ਪਿਆਰ ਵਿੱਚ ਪੈ ਗਏ, ਇਸ ਤੱਥ ਦੇ ਬਾਵਜੂਦ ਕਿ ਪਤੀ ਪਤਨੀਆਂ ਅਤੇ ਬੱਚੇ ਸਾਰੇ ਇਸ ਦੁਆਰਾ ਬਹੁਤ ਨੁਕਸਾਨਦੇਹ ਹਨ, ਅਸੀਂ ਦੇਖਦੇ ਹਾਂ ਕਿ ਅਸਲ ਪਿਆਰ ਨੂੰ ਇੱਕ ਉਦੇਸ਼ ਨੈਤਿਕ ਮਿਆਰ ਦੀ ਲੋੜ ਹੈ ਅਤੇ ਉਹ ਉਦੇਸ਼ ਨੈਤਿਕ ਮਿਆਰ ਕਹਿੰਦਾ ਹੈ ਵਿਭਚਾਰ ਨਾ ਕਰੋ। ਵਿਭਚਾਰ ਕਰਨਾ ਕਦੇ ਵੀ ਪਿਆਰ ਨਹੀਂ ਹੁੰਦਾ। ਇਸ ਲਈ ਪੌਲੁਸ ਨੇ ਨਹੀਂ ਲਿਖਿਆ ਪਿਆਰ ਕਾਨੂੰਨ ਦਾ ਅੰਤ ਹੈ, ਸਗੋਂ ਉਸਨੇ ਲਿਖਿਆ ਹੈ ਕਿ ਪਿਆਰ ਕਾਨੂੰਨ ਦੀ ਪੂਰਤੀ ਹੈ। ਪਿਆਰ ਕਾਨੂੰਨ ਦੇ ਸਾਰੇ ਹੁਕਮਾਂ ਦੀ ਪੂਰਤੀ ਹੈ। ਸੱਚਮੁੱਚ ਪਿਆਰ ਕਰਨਾ ਪਰਮੇਸ਼ੁਰ ਦੇ ਹੁਕਮਾਂ ਨੂੰ ਅਨੁਸਾਰ ਪਿਆਰ ਕਰਨਾ ਹੈ। ਅਸਲ ਪਿਆਰ ਉਹ ਹੈ, ਉਹ ਪਿਆਰ ਹੈ ਜੋ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ। ਤਾਂ ਪਿਆਰ ਪਰਮੇਸ਼ੁਰ ਦੇ ਸਾਰੇ ਹੁਕਮਾਂ ਦੀ ਪੂਰਤੀ ਕਿਉਂ ਹੈ? ਧਿਆਨ ਦਿਓ, ਤੀਜਾ, ਪਿਆਰ ਨੁਕਸਾਨ ਪਹੁੰਚਾਉਣ ਤੋਂ ਇਨਕਾਰ ਕਰਦਾ ਹੈ ਅਤੇ ਚੰਗਾ ਚੁਣਦਾ ਹੈ। ਪਿਆਰ ਕਿਸੇ ਗੁਆਂਢੀ ਨਾਲ ਬੁਰਾ ਨਹੀਂ ਕਰਦਾ, ਇਸ ਲਈ ਪਿਆਰ ਕਾਨੂੰਨ ਦੀ ਪੂਰਤੀ ਹੈ। ਖੈਰ, ਇਹ ਆਖਰੀ ਨੁਕਤੇ 'ਤੇ ਬਣਿਆ ਹੈ। ਪਿਆਰ ਪਰਮੇਸ਼ੁਰ ਦੇ ਸਾਰੇ ਹੁਕਮਾਂ ਦੀ ਪੂਰਤੀ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਪਿਆਰ ਕੋਈ ਬੁਰਾ ਨਹੀਂ ਕਰਦਾ। ਪਿਆਰ ਨੁਕਸਾਨ ਪਹੁੰਚਾਉਣ ਤੋਂ ਇਨਕਾਰ ਕਰਦਾ ਹੈ ਅਤੇ ਚੰਗਾ ਬਣਦਾ ਹੈ। ਪਰਮਾਤਮਾ ਜਾਣਦਾ ਹੈ ਕਿ ਸਾਨੂੰ ਅਤੇ ਸਾਡੇ ਗੁਆਂਢੀਆਂ ਨੂੰ ਅੰਤ ਵਿੱਚ ਕੀ ਚਾਹੀਦਾ ਹੈ। ਉਸ ਨੇ ਸਾਡੀਆਂ ਰੂਹਾਂ ਅਤੇ ਦਿਲਾਂ ਨੂੰ ਬਣਾਇਆ। ਉਹ ਉਦਾਹਰਨ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਫਿਰ ਟਿਮ ਕੈਲਰ ਕਹਿੰਦਾ ਹੈ, ਇਸ ਲਈ ਕਾਨੂੰਨ ਪਰਮੇਸ਼ੁਰ ਦਾ ਕਹਿਣ ਦਾ ਤਰੀਕਾ ਹੈ। ਤੁਸੀਂ ਆਪਣੇ ਗੁਆਂਢੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਖੈਰ, ਇੱਥੇ ਕਿਵੇਂ ਹੈ? ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੋ ਕਿ ਆਪਣੀ ਪ੍ਰਵਿਰਤੀ ਜਾਂ ਨੁਕਸਾਨ ਆਪਣੀ ਪ੍ਰਵਿਰਤੀ ਜਾਂ ਬੁੱਧੀ ਦੀ ਇਸ ਤਰ੍ਹਾਂ ਪਰਮੇਸ਼ੁਰ ਦੇ ਕਾਨੂੰਨ ਦੀ ਉਲੰਘਣਾ ਨਾ ਕਰਦੇ। ਵੀ ਸਾਵਧਾਨ, ਅਣਆਗਿਆਕਾਰੀ ਨਹੀਂ ਹੈ, ਪਰ ਪਾਪ ਪਰਮੇਸ਼ੁਰ ਦੀ ਬੁੱਧੀ 'ਤੇ ਹਮਲਾ ਅਤੇ ਪਿਆਰ ਦੀ ਅਸਫਲਤਾ ਵੀ ਹੈ। ਪਿਆਰ ਨੁਕਸਾਨ ਪਹੁੰਚਾਉਣ ਤੋਂ ਇਨਕਾਰ ਕਰਦਾ ਹੈ ਅਤੇ ਚੰਗਾ ਚੁਣਦਾ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਪੌਲੁਸ ਨੇ ਪਹਿਲਾ ਕੋਰਿੰਥੀਆਂ 13 ਵਿੱਚ ਕੀ ਲਿਖਿਆ ਹੈ, ਪਿਆਰ ਧੀਰਜਵਾਨ ਅਤੇ ਦਿਆਲੂ ਹੈ, ਪਿਆਰ ਦੀ ਈਰਖਾ ਜਾਂ ਸ਼ੇਖੀ ਨਹੀਂ ਮਾਰਦਾ। ਇਹ ਹੰਕਾਰੀ ਜਾਂ ਰੁੱਖ ਨਹੀਂ ਹੈ। ਇਹ ਆਪਣੇ ਤਰੀਕੇ 'ਤੇ ਜ਼ੋਰ ਨਹੀਂ ਦਿੰਦਾ। ਇਹ ਗਲਤ ਕੰਮ ਕਰਨ 'ਤੇ ਖੁਸ਼ ਨਹੀਂ ਹੁੰਦਾ, ਸਗੋਂ ਸੱਚਾਈ ਨਾਲ ਖੁਸ਼ ਹੁੰਦਾ ਹੈ। ਪਿਆਰ ਸਭ ਕੁਝ ਸਹਿ ਲੈਂਦਾ ਹੈ, ਸਭ ਕੁਝ ਮੰਨ ਲੈਂਦਾ ਹੈ, ਸਭ ਕੁਝ ਆਸ ਰੱਖਦਾ ਹੈ ਅਤੇ ਸਭ ਕੁਝ ਸਹਿ ਲੈਂਦਾ ਹੈ। ਪਿਆਰ ਕਦੇ ਖਤਮ ਨਹੀਂ ਹੁੰਦਾ। ਕਤਲ ਲੋਕਾਂ ਦੀਆਂ ਜ਼ਿੰਦਗੀਆਂ ਲੁੱਟ ਲੈਂਦੇ ਹਨ, ਉਹਨਾਂ ਦੇ ਘਰਾਂ ਦਾ ਵਿਚਾਰ, ਉਹਨਾਂ ਦੇ ਘਰਾਂ 'ਤੇ ਅਤੇ ਉਹਨਾਂ ਦੀ ਇੱਜ਼ਤ, ਉਹਨਾਂ ਦੀ ਜਾਇਦਾਦ ਵੀ ਚੋਰੀ, ਇਹ ਸਾਰੀਆਂ ਚੀਜ਼ਾਂ ਨੁਕਸਾਨ ਪਹੁੰਚਾਉਂਦੀਆਂ ਹਨ। ਅਤੇ ਅਜਿਹਾ ਪਿਆਰ ਸਾਨੂੰ ਨਹੀਂ ਕਰਨਾ ਚਾਹੀਦਾ। ਪਿਆਰ ਦਾ ਸਾਰ ਆਪਣੇ ਗੁਆਂਢੀਆਂ ਦੀ ਸਭ ਤੋਂ ਵੱਧ ਭਲਾਈ ਦੀ ਕੋਸ਼ਿਸ਼ ਕਰਨਾ ਅਤੇ ਸੇਵਾ ਕਰਨਾ ਹੈ। ਇਸ ਲਈ ਪਿਆਰ ਕਾਨੂੰਨ ਦੀ ਪੂਰਤੀ ਹੈ। ਪਿਆਰ ਇੱਕ ਕਰਜ਼ਾ ਹੈ ਜਿਸ ਨੂੰ ਅਸੀਂ ਕਦੇ ਭੁਗਤਾਨ ਨਹੀਂ ਕਰ ਸਕਦੇ। ਪਿਆਰ ਪਰਮੇਸ਼ੁਰ ਦੇ ਸਾਰੇ ਹੁਕਮਾਂ ਦੀ ਪੂਰਤੀ ਹੈ। ਪਿਆਰ ਨੁਕਸਾਨ ਪਹੁੰਚਾਉਣ ਤੋਂ ਇਨਕਾਰ ਕਰਦਾ ਹੈ ਅਤੇ ਚੰਗਾ ਚੁਣਦਾ ਹੈ। ਹੁਣ ਅੰਤ ਵਿੱਚ ਧਿਆਨ ਦਿਓ, ਪਿਆਰ ਤੁਰੰਤ ਰਹਿੰਦਾ ਹੈ ਕਿਉਂਕਿ ਰਾਤ ਲਗਭਗ ਖਤਮ ਹੋ ਗਈ ਹੈ। ਅੱਜ ਤਾਂ 11 ਤੋਂ 14 ਤੱਕ ਨਜ਼ਰ ਮਾਰੋ। ਇਸ ਤੋਂ ਇਲਾਵਾ ਤੁਸੀਂ ਸਮਾਂ ਜਾਣਦੇ ਹੋ ਕਿ ਤੁਹਾਡੇ ਨੀਂਦ ਤੋਂ ਜਾਗਣ ਦਾ ਸਮਾਂ ਆ ਗਿਆ ਹੈ, ਕਿਉਂਕਿ ਮੁਕਤੀ ਹੁਣ ਸਾਡੇ ਨੇੜੇ ਹੈ। ਜਦੋਂ ਅਸੀਂ ਪਹਿਲਾਂ ਵਿਸ਼ਵਾਸ ਕੀਤਾ ਸੀ, ਰਾਤ ਬਹੁਤ ਬੀਤ ਗਈ ਹੈ, ਦਿਨ ਨੇੜੇ ਆ ਗਿਆ ਹੈ। ਇਸ ਲਈ ਆਓ ਅਸੀਂ ਹਨੇਰੇ ਦੇ ਕੰਮਾਂ ਨੂੰ ਤਿਆਗ ਦੇਈਏ ਅਤੇ ਰੋਸ਼ਨੀ ਦੇ ਸ਼ਸਤਰ ਪਹਿਨੀਏ। ਆਓ ਅਸੀਂ ਦਿਨ ਵਾਂਗ ਸਹੀ ਢੰਗ ਨਾਲ ਚੱਲੀਏ, ਨਾ ਕਿ ਅਨੈਤਿਕਤਾ ਅਤੇ ਸ਼ਰਾਬੀਪੁਣੇ ਵਿੱਚ, ਨਾ ਜਿਣਸੀ ਅਨੈਤਿਕਤਾ ਅਤੇ ਕਾਮੁਕਤਾ ਵਿੱਚ, ਨਾ ਝਗੜੇ ਅਤੇ ਈਰਖਾ ਵਿੱਚ, ਪਰ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਓ ਅਤੇ ਸਰੀਰ ਲਈ ਕੋਈ ਪ੍ਰਬੰਧ ਨਾ ਕਰੋ ਤਾਂ ਜੋ ਇਸ ਦੀਆਂ ਇੱਛਾਵਾਂ ਪੂਰੀਆਂ ਹੋ ਸਕਣ। ਪਿਆਰ ਜ਼ਰੂਰੀ ਤੌਰ 'ਤੇ ਜਿਉਂਦਾ ਹੈ ਕਿਉਂਕਿ ਰਾਤ ਲਗਭਗ ਖਤਮ ਹੋ ਗਈ ਹੈ। ਆਇਤ 11 ਤੋਂ ਪੌਲੁਸ ਰੋਮੀਆਂ ਅਤੇ ਆਪਣੇ ਆਪ ਨੂੰ ਵਿਸਥਾਰ ਵਿੱਚ ਦੱਸਦਾ ਹੈ ਕਿ ਸਾਨੂੰ ਇਸ ਤਰ੍ਹਾਂ ਜੀਣ ਲਈ ਹੋਰ ਵੀ ਪ੍ਰੇਰਿਤ ਹੋਣਾ ਚਾਹੀਦਾ ਹੈ। ਆਪਣੇ ਆਪ ਨੂੰ ਸਹੀ ਤਰੀਕੇ ਨਾਲ ਸੋਚਣ ਲਈ, ਸਰੀਰ ਲਈ ਆਪਣੀਆਂ ਦਾਤਾਂ ਦੀ ਵਰਤੋਂ ਕਰਨ ਲਈ, ਸੱਚਾ ਪਿਆਰ ਦਿਖਾਉਣ ਲਈ, ਸਰਕਾਰ ਦੀ ਪਾਲਣਾ ਕਰਨ ਲਈ, ਦੂਜਿਆਂ ਨੂੰ ਪਿਆਰ ਕਰਨ ਲਈ, ਕਿਉਂਕਿ ਅਸੀਂ ਮੌਜੂਦਾ ਸਮੇਂ ਨੂੰ ਸਮਝਦੇ ਹਾਂ, ਕਿਉਂਕਿ ਰਾਤ ਲਗਭਗ ਖਤਮ ਹੋ ਗਈ ਹੈ ਅਤੇ ਤੁਰੰਤ ਜੀਣ ਦੀ ਜ਼ਰੂਰਤ ਹੈ। ਅੰਤ ਹੁਣ ਉਸ ਸਮੇਂ ਨਾਲ ਕਿਤੇ ਨੇੜੇ ਹੈ ਜਦੋਂ ਅਸੀਂ ਸ਼ੁਰੂ ਕੀਤਾ ਸੀ। ਮਸੀਹ ਦੀ ਵਾਪਸੀ ਅਤੇ ਵਿਸ਼ਵਾਸੀਆਂ ਦੀ ਮਹਿਮਾ ਦਾ ਉਹ ਆਖਰੀ ਦਿਨ ਹਰ ਸਮਾਂ ਨੇੜੇ ਆ ਰਿਹਾ ਹੈ। ਇਸ ਲਈ ਜਾਗਣ ਦਾ ਸਮਾਂ ਆ ਗਿਆ ਹੈ। ਆਪਣੀ ਨੀਂਦ ਤੋਂ ਜਾਗੋ, ਕਿਉਂਕਿ ਸਾਡੀ ਅੰਤਮ ਮੁਕਤੀ ਹੁਣ ਪਹਿਲਾਂ ਤੋਂ ਕਿਤੇ ਨੇੜੇ ਹੈ। ਇਸ ਦੁਨੀਆ ਦੀ ਲਗਭਗ ਖਤਮ ਹੋ ਇਹ ਦੁਨੀਆ ਜਿਹੜੀ ਲਗਭਗ ਜਿਹੜੀ ਦੁਨੀਆ ਦੀ ਰਾਤ ਜਿਹੜੀ ਲਗਭਗ ਖਤਮ ਹੋ ਗਈ ਹੈ ਅਤੇ ਇੱਕ ਨਵਾਂ ਦਿਨ ਚੜ੍ਹ ਗਿਆ ਹੈ। ਇਸ ਲਈ ਜਾਗੋ। ਇਹ ਪੌਲੁਸ ਚਰਚ ਨੂੰ ਜਾਗਣ ਦਾ ਸੱਦਾ ਦੇ ਰਿਹਾ ਹੈ। ਐਤਵਾਰਾਂ ਹਨੇਰੇ ਦੇ ਕੰਮਾਂ ਨੂੰ ਤਿਆਗ ਦਿਓ ਅਤੇ ਆਓ ਅਸੀਂ ਸਹੀ ਢੰਗ ਨਾਲ ਚੱਲੀਏ। ਪਿਆਰ ਤੁਰੰਤ ਜਿਉਂਦਾ ਹੈ ਕਿਉਂਕਿ ਰਾਤ ਲਗਭਗ ਖਤਮ ਹੋ ਗਈ ਹੈ। ਕੋਈ ਹੋਰ ਝਗੜਾ ਨਹੀਂ, ਕੋਈ ਹੋਰ ਫਸਾਦ ਨਹੀਂ, ਕੋਈ ਹੋਰ ਕੁੱਟਮਾਰ ਅਤੇ ਗੱਪਾਂ ਨਹੀਂ, ਕੋਈ ਹੋਰ ਝੂਠ ਨਹੀਂ, ਟੈਕਸ ਦੇਣ ਵਾਲੇ ਨੂੰ ਹੋਰ ਛੇੜਛਾੜ ਨਹੀਂ, ਕਿਉਂਕਿ ਕੋਈ ਹੋਰ ਨਜਾਇਜ਼ ਅਸ਼ਲੀਲਤਾ ਰਾਹੀਂ ਕੋਈ ਹੋਰ ਧੋਖੇਬਾਜ਼ ਸੌਦੇ ਨਹੀਂ। ਹਨੇਰੇ ਤੋਂ ਬਾਹਰ ਆਓ। ਇਹ ਬਹੁਤ ਜ਼ਿਆਦਾ ਮੌਜ ਮਸਤੀ ਅਤੇ ਸ਼ਰਾਬੀਪਣ ਨੂੰ ਤਿਆਗਣ ਦਾ ਸਮਾਂ ਹੈ। ਏਜੰਸੀ ਅਨੈਤਿਕਤਾ ਅਤੇ ਕਾਮੁਕਤਾ ਅਤੇ ਬਦਚਲਣੀ ਤੋਂ ਦੂਰ ਹੋਣ ਦਾ ਸਮਾਂ ਹੈ। ਇਹ ਸਮਾਂ ਆ ਗਿਆ ਹੈ ਕਿ ਸਾਰੇ ਕਬਾੜ ਨੂੰ ਤੋਂ ਛੁਟਕਾਰਾ ਪਾਇਆ ਜਾਵੇ, ਕਿ ਸਾਡੀ ਜ਼ਿੰਦਗੀ ਨੂੰ ਪ੍ਰਦੂਸ਼ ਜੋ ਸਾਡੀ ਜ਼ਿੰਦਗੀ ਨੂੰ ਪ੍ਰਦੂਸ਼ਿਤ ਕਰਦਾ ਹੈ, ਕਿਉਂਕਿ ਸਮਾਂ ਨੇੜੇ ਹੈ। ਇਹ ਸਮਾਂ ਆ ਗਿਆ ਹੈ ਹਨੇਰੇ ਨੂੰ ਸੁੱਟਣ ਦਾ, ਸ਼ਾਲੀਨਤਾ ਨਾਲ ਵਿਵਹਾਰ ਕਰਨ ਦਾ, ਪਿਆਰ ਤੁਰੰਤ ਜੀਂਦਾ ਹੈ ਕਿਉਂਕਿ ਰਾਤ ਲਗਭਗ ਖਤਮ ਹੋ ਗਈ ਹੈ। ਪੌਲੁਸ ਸਾਨੂੰ ਇਹ ਕਲਪਨਾ ਕਰਨ ਲਈ ਕਹਿ ਰਿਹਾ ਹੈ ਕਿ ਦਿਨ ਚੜ੍ਹ ਗਿਆ ਹੈ ਅਤੇ ਯਿਸੂ ਸਾਡੇ ਸਾਹਮਣੇ ਹੈ। ਅਤੇ ਫਿਰ ਪੁੱਛੋ, ਹੁਣ ਮੈਂ ਕਿਵੇਂ ਵਿਵਹਾਰ ਕਰਾਂਗਾ? ਅਸਲ ਵਿੱਚ ਸਦੀਵੀ ਤੌਰ 'ਤੇ ਕੀ ਮਹੱਤਵਪੂਰਨ ਹੈ ਕਿ ਹਮੇਸ਼ਾ ਲਈ ਰਹੇਗਾ? ਅਤੇ ਆਇਤ 14 'ਤੇ ਇੱਕ ਨਜ਼ਰ ਮਾਰੋ। ਪਰ ਪ੍ਰਭੂ ਯਿਸੂ ਮਸੀਹ ਨੂੰ ਪਹਿਨੋ ਅਤੇ ਸਰੀਰ ਦੀਆਂ ਸਾਰੀਆਂ ਇੱਛਾ ਨੂੰ ਪੂਰਾ ਕਰਨ ਲਈ ਕੋਈ ਪ੍ਰਬੰਧ ਨਾ ਕਰੋ। ਹੁਣ ਇੱਕ ਅਰਥ ਹੈ ਜਿਸ ਵਿੱਚ ਅਸੀਂ ਪਹਿਲਾਂ ਹੀ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਿਆ ਹੈ। ਅਸੀਂ ਹਫ਼ਤਿਆਂ ਤੋਂ ਆਪਣੀਆਂ ਸ਼ਾਮਾਂ ਦੀਆਂ ਸੇਵਾਵਾਂ ਵਿੱਚ ਆਪਣੇ ਮਸੀਹ ਨਾਲ ਮੇਲ ਬਾਰੇ ਸੋਚ ਰਹੇ ਹਾਂ ਅਤੇ ਅਸੀਂ ਕਿਵੇਂ ਮਸੀਹ ਨਾਲ ਏਕਤਾ ਵਿੱਚ ਹਾਂ। ਅਤੇ ਪੌਲੁਸ ਨੇ ਰੋਮੀਆਂ ਨਾਲ ਏਕਤਾ ਵਿੱਚ ਹਾਂ ਅਤੇ ਪੌਲੁਸ ਨੇ ਰੋਮੀਆਂ ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਕਿ ਤੁਸੀਂ ਨਹੀਂ ਜਾਣਦੇ ਕਿ ਅਸੀਂ ਸਾਰੇ ਜਿਨ੍ਹਾਂ ਨੇ ਮਸੀਹ ਵਿੱਚ ਯਿਸੂ ਵਿੱਚ ਬਪਤਿਸਮਾ ਲਿਆ, ਉਸ ਦੀ ਮੌਤ ਵਿੱਚ ਬਪਤਿਸਮਾ ਲਿਆ ਹੈ ਅਤੇ ਇਸ ਲਈ ਸਾਨੂੰ ਮੌਤ ਵਿੱਚ ਬਪਤਿਸਮਾ ਦੇ ਕੇ ਉਸਦੇ ਨਾਲ ਦਫਨਾ ਦਿੱਤਾ ਗਿਆ ਸੀ, ਤਾਂ ਜੋ ਜਿਵੇਂ ਮਸੀਹ ਪਿਤਾ ਦੀ ਮਹਿਮਾ ਦੁਆਰਾ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ, ਅਸੀਂ ਵੀ ਜੀਵਨ ਨਾਲ ਨਵੀਨਤਾ ਵਿੱਚ ਚੱਲ ਸਕੀਏ। ਕਿਉਂਕਿ ਜੇ ਅਸੀਂ ਉਸਦੀ ਮੌਤ ਵਾਂਗ ਉਸਦੇ ਨਾਲ ਜੁੜੇ ਹਾਂ, ਤਾਂ ਅਸੀਂ ਨਿਸ਼ਚਿਤ ਤੌਰ 'ਤੇ ਉਸਦੇ ਵਾਂਗ ਪੁਨਰਉਥਾਨ ਵਿੱਚ ਉਸਦੇ ਨਾਲ ਜੁੜੇ ਰਹਾਂਗੇ। ਅਸੀਂ ਜਾਣਦੇ ਹਾਂ ਕਿ ਸਾਡਾ ਪੁਰਾਣਾ ਆਪਾ ਉਸਦੇ ਨਾਲ ਸਰੀਰ 'ਤੇ ਚੜਾਇਆ ਗਿਆ ਸੀ ਤਾਂ ਜੋ ਪਾਪ ਦਾ ਸਰੀਰ ਨਾਸ਼ ਹੋ ਜਾਵੇ, ਤਾਂ ਜੋ ਅਸੀਂ ਹੁਣ ਪਾਪ ਦੇ ਗੁਲਾਮ ਨਾ ਰਹੀਏ। ਅਸੀਂ ਪਹਿਲਾਂ ਹੀ ਮਸੀਹ ਵਿੱਚ ਹਾਂ, ਪਰ 13:14 ਆਇਤ ਵਿੱਚ ਲਿਖਿਆ ਦਾ ਸੰਦਰਭ ਇਹ ਹੈ ਕਿ ਸਾਨੂੰ ਮਸੀਹ ਵਿੱਚ ਹੋਣ ਦੀ ਅਸਲੀਅਤ ਨੂੰ ਜਿਉਣਾ ਹੈ। ਸਾਨੂੰ ਪ੍ਰਭੂ ਯਿਸੂ ਮਸੀਹ ਨੂੰ ਪਹਿਨਣਾ ਹੈ, ਜਿਵੇਂ ਯਾਦ ਰੱਖਣਾ ਕਿ ਅਸੀਂ ਉਸ ਵਿੱਚ ਹਾਂ ਅਤੇ ਉਸ ਵਿੱਚ ਰੱਖਣਾ ਹੈ ਕਿ ਅਸੀਂ ਉਸ ਵਿੱਚ ਹਾਂ ਅਤੇ ਉਸ ਲਈ ਕੋਈ ਪ੍ਰਬੰਧ ਨਹੀਂ ਕਰ ਸਕਦੇ। ਸਾਨੂੰ ਤੁਰੰਤ ਜੀਣਾ ਹੈ, ਰਾਤ ਲਗਭਗ ਖਤਮ ਹੋ ਗਈ ਹੈ, ਇਸ ਲਈ ਤੁਰੰਤ ਪਿਆਰ ਕਰਨਾ, ਤੁਰੰਤ ਜੀਣਾ ਅਤੇ ਪਿਆਰ ਕਰਨਾ ਮਤਲਬ ਹੈ ਮਸੀਹ ਨਾਲ ਸਾਡੇ ਮਿਲਾਪ ਤੋਂ ਜੀਣਾ ਅਤੇ ਸਰੀਰ ਲਈ ਕੋਈ ਵੀ ਪ੍ਰਬੰਧ ਨਾ ਕਰਨਾ। ਪਿਆਰ ਇੱਕ ਕਰਜ਼ਾ ਹੈ ਜਿਸ ਦਾ ਅਸੀਂ ਕਦੇ ਭੁਗਤਾਨ ਨਹੀਂ ਕਰ ਸਕਦੇ। ਪਿਆਰ ਸਾਰੇ ਪਰਮਾਤਮਾ ਦੇ ਸਾਰੇ ਹੁਕਮਾਂ ਦੀ ਪੂਰਤੀ ਹੈ। ਪਿਆਰ ਨੁਕਸਾਨ ਪਹੁੰਚਾਉਣ ਤੋਂ ਇਨਕਾਰ ਕਰਦਾ ਹੈ ਅਤੇ ਚੰਗੇ ਨੂੰ ਚੁਣਦਾ ਹੈ। ਪਿਆਰ ਤੁਰੰਤ ਜੀਉਂਦਾ ਹੈ ਕਿਉਂਕਿ ਰਾਤ ਜਿਹੜੀ ਲਗਭਗ ਖਤਮ ਹੋ ਗਈ ਹੈ। ਪਿਆਰ ਨੂੰ ਅਮਲ ਵਿੱਚ ਲਿਆਉਣ ਦਾ ਸੱਦਾ ਮਸੀਹ ਨੇ ਸਾਡੇ ਲਈ ਜੋ ਕੁਝ ਕੀਤਾ ਹੈ ਉਸ ਨੂੰ ਦੇਖਦੇ ਹੋਏ ਪਿਆਰ ਨੂੰ ਅਸਲ ਜੋ ਕੁਝ ਕੀਤਾ ਉਸਨੂੰ ਦੇਖਦੇ ਹਾਂ ਅਤੇ ਪਿਆਰ ਨੂੰ ਅਮਲ ਵਿੱਚ ਲਿਆਉਣ ਦਾ ਸੱਦਾ ਹੈ। ਹੁਣ ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋਵਾਂਗੇ ਕਿ ਕਹਿਣ ਨਾਲੋਂ ਕਰਨਾ ਜ਼ਿਆਦਾ ਮੁਸ਼ਕਲ ਹੈ। ਜਿਵੇਂ ਹੀ ਅਸੀਂ ਸਮਾਪਤ ਕਰਦੇ ਹਾਂ, ਮੈਂ ਤੁਹਾਨੂੰ ਜੀ.ਐਸ. ਲੂਇਸ ਤੋਂ ਕੁਝ ਸਲਾਹ ਦਿੰਦਾ ਹਾਂ। ਆਪਣੀ ਕਿਤਾਬ ਮੇਰ ਇਸਾਈਅਤ ਵਿੱਚ ਸੀ.ਐਸ. ਲੂਇਸ ਨੇ ਲਿਖਿਆ, ਆਪਣਾ ਸਮਾਂ ਇਸ ਗੱਲ ਦੀ ਚਿੰਤਾ ਨਾ ਕਰੋ ਕਿ ਤੁਸੀਂ ਆਪਣੇ ਗੁਆਂਢੀ ਨੂੰ ਪਿਆਰ ਕਰਦੇ ਹੋ ਜਿਵੇਂ ਤੁਸੀਂ ਕੀਤਾ ਸੀ। ਜਿਵੇਂ ਹੀ ਅਸੀਂ ਇਹ ਕਰਦੇ ਹਾਂ, ਸਾਨੂੰ ਇੱਕ ਮਹਾਨ ਰਾਜ ਮਿਲਦਾ ਹੈ। ਜਦੋਂ ਤੁਸੀਂ ਇਸ ਤਰ੍ਹਾਂ ਵਿਹਾਰ ਕਰ ਰਹੇ ਹੋ ਜਿਵੇਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਵਰਤਮਾਨ ਵਿੱਚ ਉਸ ਨੂੰ ਪਿਆਰ ਕਰਨ ਲੱਗ ਜਾਓਗੇ। ਜੇਕਰ ਤੁਸੀਂ ਕਿਸੇ ਨੂੰ ਨਾ ਪਸੰਦ ਕਰਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਉਸ ਨੂੰ ਹੋਰ ਨਾ ਪਸੰਦ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਉਸਨੂੰ ਹੋਰ ਨਾ ਪਸੰਦ ਕਰਦੇ ਹੋ ਪਾਓਗੇ। ਜੇਕਰ ਤੁਸੀਂ ਉਸਨੂੰ ਚੰਗਾ ਕਰਦੇ ਹੋ, ਮੁੜੋ ਤੁਸੀਂ ਉਸਨੂੰ ਘੱਟ ਨਾ ਨਾਪਸੰਦ ਕਰਦੇ ਹੋਏ ਪਾਓਗੇ। ਜਿਵੇਂ ਜਿਵੇਂ ਅਸੀਂ ਸਮੇਂ ਨੂੰ ਸਮਝਦੇ ਹਾਂ, ਅਸੀਂ ਉਸ ਹਨੇਰੇ ਨੂੰ ਦੂਰ ਕਰ ਦੇਵਾਂਗੇ ਜੋ ਸਾਡੀ ਸਾਰੀ ਜ਼ਿੰਦਗੀ 'ਤੇ ਹਾਵੀ ਹੋ ਜਾਂਦਾ ਹੈ। ਅਸੀਂ ਪਿਆਰ ਦੇ ਅਦਾ ਨਾ ਕੀਤੇ ਕਰਜ਼ੇ ਨੂੰ ਪਛਾਣਾਂਗੇ। ਅਸੀਂ ਸਮਝਾਂਗੇ ਕਿ ਪਿਆਰ ਕਾਨੂੰਨ ਦੀ ਪੂਰਤੀ ਕਿਵੇਂ ਹੈ, ਅਤੇ ਅਸੀਂ ਇੱਕ ਦੂਜੇ ਨੂੰ ਵੱਧ ਤੋਂ ਵੱਧ ਪਿਆਰ ਕਰਾਂਗੇ। ਯੇਸੂ ਦੇ ਸ਼ਬਦਾਂ ਨੂੰ ਯਾਦ ਰੱਖੋ, ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਆਤਮਾ ਨਾਲ, ਆਪਣੇ ਸਾਰੇ ਮਨ ਨਾਲ ਪਿਆਰ ਕਰੋ, ਅਤੇ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ। ਆਮੀਨ।